SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ
ਤੁਸੀਂ ਹੈਰਾਨ ਹੋ ਜਾਓਗੇ ਇਹ ਸੁਣ ਕੇ ਕਿ ਆਸਟ੍ਰੇਲੀਆ ਵਿੱਚ ਜ਼ਿਆਦਾਤਰ ਓਵਰਡੋਜ਼ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨਸ ਯਾਨੀ ਤਜਵੀਜ਼ਸ਼ੁਦਾ ਦਵਾਈਆਂ ਤੋਂ ਹੁੰਦੀ ਹੈ ਨਾ ਕਿ ਗੈਰ ਕਾਨੂੰਨੀ ਡਰੱਗਸ ਤੋਂ ਨੁਸਖੇ ਵਾਲੀਆਂ ਦਵਾਈਆਂ ਦੀ ਦੁਰਵਰਤੋਂ ਸਿਹਤ ਨਾਲ ਗੰਭੀਰ ਖਿਲਵਾੜ ਹੈ ਪੇਸ਼ ਹੈ ਅੱਜ ਦੀ ਸੈਟਲਮੈਂਟ ਗਾਈਡ ਨੁਸਖੇ ਵਾਲੀਆਂ ਦਵਾਈਆਂ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਪ੍ਰਿਸਕ੍ਰਾਈਬਡ ਮੈਡੀਸਨਸ ਕਹਿੰਦੇ ਨੇ ਕਈਆਂ ਲਈ ਇਲਾਜ ਦਾ ਜ਼ਰੂਰੀ ਹਿੱਸਾ ਨੇ ਪਰ ਜੇਕਰ ਉਹ ਤਜਵੀਜ਼ ਮੁਤਾਬਕ ਨਾ ਲਈਆਂ ਜਾਣ ਤਾਂ ਬੇਹੱਦ ਘਾਤਕ ਵੀ ਸਿੱਧ ਹੋ ਸਕਦੀਆਂ ਨੇ ਬੀ ਮੁਹੰਮਦ ਜੋ ਕਿ ਸਕ੍ਰਿਪਟ ਵਾਈਜ਼ ਦੀ CEO ਨੇ ਇੱਕ ਅਜਿਹੀ ਗੈਰ ਮੁਨਾਫਾਕਾਰੀ ਸੰਸਥਾ ਹੈ ਜੋ ਕਿ ਤਜਵੀਜ਼ਸ਼ੁਦਾ ਦਵਾਈਆਂ ਦੇ ਉਪਯੋਗ ਨੂੰ ਘਟਾਉਣ ਲਈ ਕੰਮ ਕਰਦੀ ਹੈ ਉਹ ਦੱਸਦੀ ਹੈ ਕਿ ਲੋਕਾਂ ਨੂੰ ਇਹ ਅਹਿਸਾਸ ਹੀ ਨਹੀਂ ਹੋ ਪਾਉਂਦਾ ਕਿ ਉਹ ਕਿੰਨੀ ਜਲਦੀ ਇਸ ਦੇ ਆਦੀ ਹੋ ਜਾਂਦੇ ਨੇ
It kind of all really happens, you know, quite accidentally, if you say it that way. So, you know, they might have been to a hospital for minor surgery, or if they've gone to a dentist, or they suffer from chronic back pain and they've been prescribed these medications. And unfortunately, sometimes, you know, the patient might not kind of take the medications as prescribed.
ਕੁਝ ਲੋਕ ਤਾਂ ਸਾਲਾਂ ਮਹੀਨਿਆਂ 'ਚ ਨਹੀਂ ਬਲਕਿ ਕੁਝ ਹੀ ਹਫ਼ਤਿਆਂ ਦੇ ਵਿੱਚ ਇਸ ਦੇ ਆਦੀ ਬਣ ਜਾਂਦੇ ਨੇ ਇੱਕ ਹੋਰ ਗੈਰ ਮੁਨਾਫਾਕਾਰੀ ਅਦਾਰਾ ਪੈਨਿੰਗਟਨ ਇੰਸਟੀਚਿਊਟ ਦੇ CEO ਜੌਨ ਰਿਆਨ ਨਸ਼ੀਲੇ ਪਦਾਰਥਾਂ ਪ੍ਰਤੀ ਮੁਕਾਬਲਾ ਕਰਨ ਲਈ ਕੰਮ ਕਰ ਰਹੇ ਨੇ ਉਹ 31 ਅਗਸਤ ਨੂੰ ਮਨਾਏ ਜਾਂਦੇ ਕੌਮਾਂਤਰੀ ਓਵਰਡੋਜ਼ ਜਾਗਰੂਕਤਾ ਦਿਵਸ ਦੇ ਮੋਢੀ ਵੀ ਨੇ ਉਹਨਾਂ ਮੁਤਾਬਕ ਕਿਸੇ ਨੂੰ ਵੀ ਇਸ ਦੇ ਨਸ਼ੇੜੀ ਬਣ ਜਾਣ ਦਾ ਖਤਰਾ ਹੈ
People used to think that the overdose problem was just about heroin or illegal drugs and it only affected people that were illegal drug users. But actually most overdose deaths in Australia are from prescription drugs and it's not just people living in the inner city, it's actually right across the cities in suburban areas as well as in regional and rural areas and it's right across the age range as well in fact the most risky age is between 30 and 60
John Ryan mashwara dende ne ke jekar tusi morphine ja oxycodone warge taakatwar painkiller le rahe ho ta ek var apne GP ja pharmacist nal ina de sahi prayog nu leke zarur gal kar lo
I would really encourage people to talk very openly with their doctors about these drugs it's you know they've got a very important medical role and they're actually good drugs the only risk is if they're not taken as directed and for example combining these drugs with alcohol is not recommended that really increases overdose risk so it's actually important for people to have a good understanding of these drugs and also to follow clearly the doctor's instructions and the pharmacist's instructions
zyadatar lokan nu is gal da ilm hi nahi hunda ke tajweezshuda ja counter to khareediyan dawaiyan vi apne naal risk leke aundiyan ne paul naal vi kujh ajeh hi vapriya jadon kujh saal pehla oh zakhmi hoya ta odo codeine adharit dawaiyan naal vadhere chetavni likhi hoi nahi aundi si
My addiction started probably about when I was 21 years of age. I had a shoulder injury playing football and I was taking Panadol for that and that wasn't working and a friend suggested taking some medication called Nurofen Plus. That's where it all started. I was taking two a day and then it got up to four and five and six and then to eventually it got to 90 tablets a day before I got rushed to hospital.
ਜਿਹੜੀਆਂ ਡਰੱਗ ਪੌਲ ਲੈਂਦਾ ਰਿਹਾ ਉਹ ਹੁਣ ਕੇਵਲ ਫਰਵਰੀ 2018 ਤੋਂ ਪ੍ਰਿਸਕ੍ਰਿਪਸ਼ਨ ਤੇ ਹੀ ਮਿਲ ਸਕਣਗੀਆਂ ਪੇਨ ਕਿਲਰ ਯਾਨੀ ਦਰਦ ਨਿਕਾਸੀ ਤੇ ਹੋਰਨਾਂ ਤਜਵੀਜ਼ਤ ਦਵਾਈਆਂ ਦੇ ਉਪਯੋਗ ਨੂੰ ਨਿਯਮਤ ਬਣਾਉਣ ਲਈ ਹੁਣ ਨਵੇਂ ਕਾਨੂੰਨ ਲਾਗੂ ਹੋਣਗੇ ਸਰਕਾਰ ਅਗਲੇ 18 ਮਹੀਨਿਆਂ ਵਿੱਚ ਪ੍ਰਿਸਕ੍ਰਾਈਬਡ ਦਵਾਈਆਂ ਲਈ ਇੱਕ ਨਵੀਂ ਡਰੱਗ ਨਿਗਰਾਨ ਪ੍ਰਣਾਲੀ ਸ਼ੁਰੂ ਕਰਨ ਜਾ ਰਹੀ ਹੈ ਸਕ੍ਰਿਪਟ ਵਾਈਜ਼ ਤੋਂ ਬੀ ਮੁਹੰਮਦ ਦੱਸਦੀ ਹੈ ਕਿ ਕਿਵੇਂ ਇਹਨਾਂ ਪ੍ਰਣਾਲੀਆਂ ਨੂੰ ਟਰੈਕ ਕੀਤਾ ਜਾਏਗਾ
It will be the first system in Australia that would allow GPs and pharmacists to have access to the information just so they're able to ensure that before they write that script, that's actually a patient that's not gotten their script somewhere else or potentially to kind of really understand what kind of dosage of medications that the patient is on and then whether to understand whether the patient might be at risk of dependency or not. So it's something that would really... I guess allow health professionals to make a more informed decision really.
ਬੀ ਮੁਹੰਮਦ ਅਨਸਾਰ ਜੇਕਰ ਤੁਸੀਂ ਵਾਕਈ ਪਰੇਸ਼ਾਨੀ ਵਿੱਚ ਹੋ ਤਾਂ ਤੁਹਾਡੀ ਮਦਦ ਲਈ ਅਜਿਹੇ ਲੋਕ ਹਨ ਜੋ ਸਹੀ ਰਾਹ ਵਿਖਾ ਸਕਦੇ ਨੇ
There's actually different services in different states, so it really depends which state that you live in. There's helpline numbers to just talk about your issue, and what these helplines usually do is they might be able to refer you to the right GP, potentially look at a recovery or even like a treatment plan to get you off these medications. And what we're really trying to do ultimately is to say to people, if you feel that you might be developing that dependency, it just kind of knowing that there's nothing wrong with what they feel, and it's just about having the right conversation and seeking help.
ਹਾਲਾਂਕਿ ਹਸਪਤਾਲ ਜਾਣ ਤੋਂ ਬਾਅਦ ਪਾਲ ਨਸ਼ਾ ਛੱਡਣ ਦੇ ਯੋਗ ਸੀ, ਪਰ ਉਸਨੂੰ ਹਾਲੇ ਵੀ ਚੇਤੇ ਹੈ ਕਿ ਕਿੰਜ ਨਸ਼ੇੜੀ ਪੁਨੇ ਨੇ ਉਸਨੂੰ ਸਭ ਤੋਂ ਅੱਡ ਕਰ ਦਿੱਤਾ ਸੀ। ਜਾਨ ਰਿਆਨ ਮੁਤਾਬਕ ਪੈਨਿੰਗਟਨ ਇੰਸਟੀਚਿਊਟ ਹਮੇਸ਼ਾ ਇਸ ਗੱਲ ਲਈ ਉਤਸ਼ਾਹਿਤ ਕਰਦਾ ਹੈ ਕਿ ਤਜਵੀਜ਼ਸ਼ੁਦਾ ਦਵਾਈਆਂ ਲਈ ਜੀਪੀ ਦੀ ਸਲਾਹ ਬੇਹੱਦ ਲਾਜ਼ਮੀ ਹੈ।
Part of the solution is actually to have conversations about drugs and to have conversation about addiction so that we can actually better understand the risks and also better understand how to respond. And doctors are actually an excellent resource to talk about these issues. And I don't think people should feel shy to talk to their doctors about these issues. Obviously, it's always an uncomfortable conversation, but it's actually really much better to have the conversation than to keep silent.
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਇਸ ਬਾਬਤ ਮਦਦ ਦੀ ਲੋੜ ਹੈ ਤਾਂ ਆਪਣੇ ਜੀਪੀ ਨਾਲ ਗੱਲ ਕਰ ਲਓ ਜਾਂ ਕਾਲ ਕਰੋ ਲਾਈਫਲਾਈਨ ਨੂੰ 131114 ਯਾਨੀ 1311114 ਤੇ। ਇਹ ਸੀ ਅੱਜ ਦੀ ਸੈਟਲਮੈਂਟ ਗਾਈਡ। ਗੌਤਮ ਕਪਿਲ ਨੂੰ ਦਿਓ ਇਜਾਜ਼ਤ। ਧੰਨਵਾਦ।
ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ।